Hey, hey. भय कहूं को देत नए नए पैमान त्यान गुर सिखी दी ते निशान गुर सिख मीत चलो गुर चाली गुर सिख मीत चलो गुर चाली सोई भर मानो गुर सिखी दी ते निशानी गुर कहे आ साकार कमाओ गुर सिखी दी ते निशानी गुर कहे आ साकार गुर सिखी दी एह निशानी सो सिख सखा बंदप है भाई सो सिख सखा बंदप है भाई जो गुर के पाने नीचे आवे जे को सिख गुरु से ती सन्मुख होवे जे को सिख गुरु से ती सन्मुख हो गुर सिखी दी एह निशानी होवे ता सन्मुख सिख कोई होए ता सन्मुख सिख कोई उपदेश जो दित्ता सतगुरु उपदेश जो दित्ता सतगुरु सो सुनिया सिखी कन्ने सो सुनिया सिखी कन्ने गुर सिख मीत चलो गुर चाली जो गुर कहे होवे ता सन्मुख सिख कोई जियो रहे गुर नाले जियो रहे गुर नाले गुर सिखी दी एह निशानी गुर सिख
पाई गुरदास जी को लोग पूछिए आखिए जी सिख के हो जाऊंगे सानू पता होवे सिखी दी रूप रेखा की सिखी दा स्वभाव की सच जाने ज्यो जा सिखी दा रूप पाई साहब पाई गुरदास जी चित्र सकते ने मैं ते कई बार अर्ज करना सिखी नू साजन वाले सतगुरु ते सिखी नू पछानन वाले पाई साहब पाई गुरदास सिखी दा सही रूप तक ना होवे सिखी नू किसे ने पछानना होवे ते मैं एक होर भी अर्ज करा सिखी नू पछानना है भी बहुत जरूरी अजोके समय विच तां सिखी नू पछानना इन्ना जरूरी हो गया सिख नाल किसे ने दोस्ती करनी होवे तद भी उसनू पछाण लेना चाहिदा है सिख किहो जिहा हुंदा है दुनिया अंदर स्याणे लोग एक गल आखदे ने किसे नाल दोस्ती जां दुश्मनी दोवें कम करन तो पहला उसनू पछाण लो जिहड़ा किसे नू दोस्ती करन तो पहला पछाणदा नहीं उसकी दोस्ती सही नहीं हो सकती जिहड़ा दुश्मनी करन तो पहला किसे नू पछाणदा नहीं ਉਹਦੀ ਦੁਸ਼ਮਣੀ ਸਹੀ ਨਹੀਂ ਹੋ ਸਕਦੀ। ਦੋਸਤੀ ਹੋਵੇ ਜਾਂ ਦੁਸ਼ਮਣੀ ਇਹ ਗੱਲ ਜ਼ਿੰਦਗੀ ਦੀ ਅਲਹਿਦਾ ਹੈ, ਪਰ ਦੋਹਾਂ ਕੰਮਾਂ ਲਈ ਜਿਸ ਨਾਲ ਤੂੰ ਦੋਸਤੀ ਜਾਂ ਦੁਸ਼ਮਣੀ ਕਰਨੀ ਹੈ ਉਹਨੂੰ ਪਛਾਣਨਾ ਬਹੁਤ ਜ਼ਰੂਰੀ। ਤੋ ਮੈਂ ਚਾਹੁੰਦਾ ਸਿੱਖ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਦੁਨੀਆ ਦੇ ਲੋਕੋ, ਤੁਸੀਂ ਸਿੱਖ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਜਾਂ ਦੁਸ਼ਮਣੀ ਕਰਨਾ ਚਾਹੁੰਦੇ ਹੋ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਪਰ ਸਿੱਖ ਨਾਲ ਦੋਸਤੀ ਜਾਂ ਦੁਸ਼ਮਣੀ ਕਰਨ ਤੋਂ ਪਹਿਲਾਂ ਉਹਨੂੰ ਪਛਾਣੋ ਜ਼ਰੂਰ ਸਿੱਖ ਕੀ ਹੈ, ਤਾਂ ਕਿ ਕੱਲ ਨੂੰ ਤੁਹਾਨੂੰ ਸਫਲਤਾ ਜਾਂ ਅਸਫਲਤਾ ਤੇ ਉਲਾਂਭਾ ਨਾ ਰਹੇ। ਤੇ ਮੈਂ ਚਾਹੁੰਦਾ ਤੁਸੀਂ ਸਿੱਖ ਨੂੰ ਪਛਾਣ ਲਓ ਤੇ ਪਛਾਣੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜ਼ਬਾਨ ਤੋਂ। ਉਹਨਾਂ ਕੋਲੋਂ ਪੁੱਛੋ ਜੀ ਸਿੱਖੀ ਕਿਹੋ ਜਿਹੀ ਹੁੰਦੀ, ਤਾਂ ਭਾਈ ਸਾਹਿਬ ਬੜਾ ਸੁੰਦਰ ਜਵਾਬ ਦੇਣਗੇ, ਆਖਣਗੇ
ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨੀ।
ਜੀ ਸਿੱਖ ਦੀ ਕੀ ਨਿਸ਼ਾਨੀ? ਭਾਈ ਸਾਹਿਬ ਨੇ ਪਹਿਲਾਂ ਇੱਕੋ ਸ਼ਬਦ ਦੁਆਰਾ ਜਵਾਬ ਦਿੱਤਾ ਵੀ ਸਿੱਖ ਪਾਣੀ ਵਰਗਾ ਹੁੰਦਾ। ਸਿੱਖ ਦੀ ਜ਼ਿੰਦਗੀ, ਸਿੱਖ ਦਾ ਸੁਭਾਅ ਪਾਣੀ ਵਰਗਾ। ਹੁਣ ਭਾਈ ਸਾਹਿਬ ਤੇ ਸਵਾਲ ਕਰੀਏ, ਭਾਈ ਸਾਹਿਬ ਜੇ ਸਿੱਖ ਪਾਣੀ ਵਰਗਾ ਹੁੰਦਾ ਤਾਂ ਸਾਨੂੰ ਇਹ ਹੀ ਦੱਸ ਦਿਓ ਵੀ ਤੁਹਾਡੇ ਖਿਆਲ ਮੁਤਾਬਕ, ਤੁਹਾਡੀ ਫਿਲਾਸਫੀ ਮੁਤਾਬਕ ਪਾਣੀ ਕਿਹੋ ਜਿਹਾ ਹੁੰਦਾ, ਤਾਂ ਕਿ ਅਸੀਂ ਪਾਣੀ ਦੀ ਜ਼ਿੰਦਗੀ ਨੂੰ ਸਮਝ ਕੇ ਸਿੱਖ ਦੀ ਜ਼ਿੰਦਗੀ ਦਾ ਅੰਦਾਜ਼ਾ ਲਗਾ ਸਕੀਏ। ਤਾਂ ਭਾਈ ਸਾਹਿਬ ਪਾਣੀ ਦੀ ਲਾਈਫ ਸ਼ੁਰੂ ਕਰਦੇ ਨੇ ਤੇ ਕਹਿੰਦੇ ਨੇ ਮੈਂ ਦੱਸਣਾ ਚਾਹੁੰਦਾ ਸਿੱਖ ਦੀ ਜ਼ਿੰਦਗੀ ਕਿਹੋ ਜਿਹੀ। ਤੇ ਦੋ ਹਿੱਸਿਆਂ ਵਿੱਚ ਪਾਣੀ ਦੀ ਜ਼ਿੰਦਗੀ ਨੂੰ ਵੰਡਦੇ ਨੇ। ਕਹਿੰਦੇ ਨੇ ਇੱਕ ਗੱਲ ਉਹ ਜਿਹੜੀ ਪਾਣੀ ਦਾ ਜਮਾਂਦਰੂ ਰੂਪ ਹੈ, ਜਿਹੜਾ ਉਹਦਾ ਬੁਨਿਆਦੀ ਸੁਭਾਅ ਹੈ। ਮੈਂ ਇਸ ਪੌੜੀ ਦੇ ਅੱਧੇ ਹਿੱਸੇ ਵਿੱਚ ਉਹ ਰੂਪ ਪਾਣੀ ਦਾ ਬਿਆਨ ਕਰਾਂਗਾ ਜਿਹੜਾ ਉਹਦਾ ਬੁਨਿਆਦੀ ਸੁਭਾਅ ਹੈ, ਤੇ ਅੱਧੀ ਪੌੜੀ ਵਿੱਚ ਉਹ ਰੂਪ ਬਿਆਨ ਕਰਾਂਗਾ ਜਿਹੜਾ ਵਕਤ ਦੇ ਹਾਲਾਤ ਮੁਤਾਬਕ ਉਹਦੇ ਤੇ ਅਸਰ ਹੁੰਦਾ ਹੈ, ਹਾਲਾਤ ਨੂੰ ਕਬੂਲਦਾ ਹੈ ਤੇ ਪਾਣੀ ਵਿੱਚ ਜੋ ਤਬਦੀਲੀ ਆਉਂਦੀ। ਭਾਈ ਸਾਹਿਬ ਨੇ ਪਾਣੀ ਦੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਤੇ ਪਾਣੀ ਦੀ ਜ਼ਿੰਦਗੀ ਤੇ ਨਿਰਭਰ ਰੱਖ ਕੇ ਸਿੱਖ ਦੀ ਜ਼ਿੰਦਗੀ ਦਾ ਬਿਆਨ ਕੀਤਾ। ਕਹਿੰਦੇ ਨੇ
ਧਰਤੀ ਪੈਰਾਂ ਹੇਠ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ।
ਕਹਿਣ ਲੱਗੇ ਪਾਣੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਹਿਲਾ ਗੁਣ ਹੈ ਨਿਮਰਤਾ, ਨੀਵਾਪਣ। ਪਾਣੀ ਪੈਦਾ ਹੁੰਦਾ ਤੇ ਨੀਵੇਂ ਪਾਸੇ ਤੁਰਦਾ, ਸਾਰੇ ਸਰੀਰ ਨਾਲੋਂ ਪੈਰ ਨੀਵੇਂ ਹੁੰਦੇ ਨੇ ਤੇ ਧਰਤੀ ਪੈਰਾਂ ਦੇ ਤਲੇ ਹੁੰਦੀ ਹੈ, ਤੇ ਪਾਣੀ ਧਰਤੀ ਤੋਂ ਵੀ ਥੱਲੇ ਰਹਿਣਾ ਚਾਹੁੰਦਾ। ਧਰਤੀ ਨੂੰ ਕਿਸੇ ਡੂੰਘੀ ਰੂਪ ਵਿੱਚ ਬੁਨਿਆਦ ਵਿੱਚ ਪੱਟ ਕੇ ਹੀ ਤੁਸੀਂ ਪਾਣੀ ਨੂੰ ਖੜਾ ਕਰ ਸਕਦੇ। ਪਾਣੀ ਧਰਤੀ ਤੋਂ ਵੀ ਨੀਵਾਂ ਰਹਿਣਾ ਚਾਹੁੰਦਾ, ਇਸ ਲਈ ਨਿਮਰਤਾ ਉਹਦਾ ਜਮਾਂਦਰੂ ਗੁਣ। ਜਦੋਂ ਕਿਤੋਂ ਵੀ ਪੈਦਾ ਹੋਵੇਗਾ ਪਾਣੀ ਤੇ ਪੈਦਾ ਹੁੰਦਿਆਂ ਨੀਵੇਂ ਪਾਸੇ ਨੂੰ ਤੁਰ ਪਏਗਾ, ਇਹ ਪਾਣੀ ਦਾ ਬੁਨਿਆਦੀ ਗੁਣ ਹੈ। ਤੇ ਕਹਿੰਦੇ ਨੇ ਸਿੱਖ ਦਾ ਵੀ ਇਹੋ ਬੁਨਿਆਦੀ ਗੁਣ ਹੈ। ਸਿੱਖ ਵਿੱਚ ਪਹਿਲਾ ਸੁਭਾਅ ਹੈ ਨਿਮਰਤਾ। ਅਗਲੇ ਪਾਸੇ ਤੁਰਦੇ ਨੇ ਤੇ ਕਹਿੰਦੇ ਨੇ ਪਾਣੀ ਦਾ ਦੂਜਾ ਸੁਭਾਅ,
ਪਾਣੀ ਚੱਲੇ ਨਿਵਾਨ ਨੂੰ, ਪਾਣੀ ਚੱਲੇ ਨਿਵਾਨ ਨੂੰ, ਨਿਰਮਲ ਸ਼ੀਤਲ ਸ਼ੁੱਧ ਪਾਣੀ।
ਕਹਿਣ ਲੱਗੇ ਪਾਣੀ ਨੀਵੇਂ ਪਾਸੇ ਤੁਰਦੇ ਤੇ ਜਮਾਂਦਰੂ ਸੁਭਾਅ ਉਹਦਾ ਨਿਰਮਲ ਹੁੰਦਾ। ਪਾਣੀ ਜਦੋਂ ਪੈਦਾ ਹੁੰਦਾ ਉਦੋਂ ਬੜਾ ਸਾਫ ਸੁਥਰਾ ਹੁੰਦਾ। ਧਰਤੀ ਤੇ ਆਉਣ ਤੋਂ ਬਾਅਦ, ਸੰਸਾਰ ਵਿੱਚ ਵਿਚਰਨ ਤੋਂ ਬਾਅਦ ਉਹਦੇ ਵਿੱਚ ਗੰਧਲਾਪਨ ਪੈਦਾ ਹੋ ਸਕਦਾ। ਅਜੋਕੀ ਦੁਨੀਆ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਗੰਗਾ ਨੂੰ ਪਵਿੱਤਰ ਕਰਨਾ, ਜਮਨਾ ਨੂੰ ਸ਼ੁੱਧ ਕਰਨਾ। ਇਹਨਾਂ ਕੋਲੋਂ ਕੋਈ ਪੁੱਛੇ ਵੀ ਜਿੱਥੋਂ ਗੰਗਾ ਪੈਦਾ ਹੋਈ ਹੈ, ਜਿੱਥੋਂ ਜਮਨਾ ਪੈਦਾ ਹੋਈ ਹੈ, ਕੀ ਉੱਥੇ ਵੀ ਇਹਦੇ ਵਿੱਚ ਕੋਈ ਅਪਵਿੱਤਰਤਾ, ਉੱਥੇ ਵੀ ਇਹਦੇ ਵਿੱਚ ਕੋਈ ਗੰਧਲਾ ਪਾਣੀ? ਉੱਥੇ ਤਾਂ ਬੜਾ ਸਾਫ ਸੁਥਰਾ ਪਾਣੀ ਆਉਂਦਾ। ਇਹਨੂੰ ਜੇ ਅਸ਼ੁੱਧ ਕੀਤਾ ਹੈ ਤੇ ਸੰਸਾਰ ਦੇ ਲੋਕੋ ਤੁਸੀਂ ਆਪ ਕੀਤਾ। ਸ਼ਹਿਰਾਂ ਦੀ ਗੰਦਗੀ ਪੈ ਕੇ ਜੇ ਉਸ ਪਾਣੀ ਵਿੱਚ ਗੰਧਲਾਪਣ ਆਇਆ ਤੇ ਅੱਜ ਤੁਸੀਂ ਮਹਿਸੂਸ ਕਰਦੇ ਹੋ ਇਸ ਪਾਣੀ ਨੂੰ ਸ਼ੁੱਧ ਕਰਨਾ, ਪਰ ਕਦੀ ਤੁਸੀਂ ਇਹ ਵੀ ਸੋਚਿਆ ਕਿ ਇਸ ਪਾਣੀ ਨੂੰ ਅਸ਼ੁੱਧ ਕਰਨ ਵਾਲਾ ਕੌਣ? ਪਾਣੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ, ਜਦੋਂ ਪੈਦਾ ਹੋਇਆ ਉਹਦਾ ਸੁਭਾਵਿਕ ਗੁਣ ਜਿਹੜਾ ਹੈ ਉਹ ਪਵਿੱਤਰਤਾ ਸ਼ੁੱਧਤਾ ਹੈ। ਭਾਈ ਸਾਹਿਬ ਕਹਿੰਦੇ ਨੇ
ਪਾਣੀ ਚੱਲੇ ਨਿਵਾਨ ਨੂੰ ਨਿਰਮਲ ਸ਼ੀਤਲ ਸ਼ੁੱਧ ਪਾਣੀ, ਬਹੁ ਰੰਗੀ ਇੱਕ ਰੰਗ ਹੋਏ ਸੁਪਨਾ ਅੰਦਰ ਇੱਕੋ ਜਾਣੀ।
ਕਹਿਣ ਲੱਗੇ ਪਾਣੀ ਦਾ ਤੀਸਰਾ ਸੁਭਾਅ ਸ਼ੀਤਲਤਾ ਠੰਡਕ, ਚੌਥਾ ਸੁਭਾਅ ਕਿ ਉਹਦਾ ਆਪਣਾ ਕੋਈ ਰੰਗ ਹੈ, ਪਰ ਆਪਣਾ ਰੰਗ ਹੁੰਦਿਆਂ ਹੋਇਆ ਉਹਦਾ ਹਿਰਦਾ ਇੰਨਾ ਵਿਸ਼ਾਲ ਹੈ, ਉਹਦਾ ਸੀਨਾ ਇੰਨਾ ਚੌੜਾ ਹੈ ਵੀ ਦੁਨੀਆ ਦਾ ਕੋਈ ਰੰਗ ਵੀ ਪਾਣੀ ਦੀ ਸ਼ਰਨ ਆਵੇ ਉਹਨੂੰ ਆਪਣੇ ਅੰਦਰ ਥਾਂ ਦਿੰਦਾ। ਕਹਿੰਦਾ ਹੇ ਲਾਲ ਰੰਗ ਜੇ ਤੂੰ ਆਇਆ ਮੈਂ ਤੈਨੂੰ ਕਬੂਲਣਾ, ਜੇ ਪੀਲਾ ਰੰਗ ਤੂੰ ਆਇਆ ਮੈਂ ਤੈਨੂੰ ਕਬੂਲਣਾ। ਆਪਣਾ ਰੰਗ ਹੁੰਦਿਆਂ ਹੋਇਆ ਦੂਜੇ ਰੰਗ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ। ਕਹਿੰਦੇ ਨੇ ਇੱਥੋਂ ਤੱਕ ਗੁਣ ਨੇ ਪਾਣੀ ਦੇ ਜਮਾਂਦਰ ਉਹਦਾ ਬੁਨਿਆਦੀ ਸੁਭਾਅ। ਭਾਈ ਸਾਹਿਬ ਕਹਿੰਦੇ ਨੇ ਮੈਂ ਹੁਣ ਦੂਜੇ ਪਾਸੇ ਪਰਤਣਾ ਚਾਹੁੰਦਾ, ਸਿੱਖ ਵਿੱਚ ਵੀ ਇਹੋ ਗੁਣ ਨੇ, ਉਹਦੇ ਜੀਵਨ ਵਿੱਚ ਪਵਿੱਤਰਤਾ, ਕਿਉਂਕਿ ਉਹਦੇ ਗੁਰੂ ਨੇ ਉਹਦੀ ਗੁੜਤੀ ਵਿੱਚ ਇੱਕ ਗੱਲ ਆਖੀ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਤੇਰਾ ਅੰਦਰ ਪਵਿੱਤਰ ਹੋਣਾ ਚਾਹੀਏ। ਸਤਿਗੁਰੂ ਨੇ ਆਪਣੀ ਬਾਣੀ ਵਿੱਚ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਨਾਨਕ ਘਰ ਹੀ ਬੈਠੇ ਆ ਸੋ ਮਿਲੇ ਜੇ ਨੀਅਤ ਰਾਸ ਕਰੇ, ਤੇਰੇ ਅੰਦਰ ਪਵਿੱਤਰਤਾ ਤੇ ਸ਼ੁੱਧਤਾ ਹੋਣੀ ਚਾਹੀਦੀ। ਇਸ ਦਾ ਜਮਾਂਦਰੂ ਗੁਣ। ਅਗਲੇ ਪਾਸੇ ਕਹਿੰਦੇ ਨੇ ਇਹਦਾ ਹੋਰ ਵੀ ਜਮਾਂਦਰੂ ਗੁਣ ਹੈ, ਉਹ ਹੈ ਸ਼ੀਤਲਤਾ ਠੰਡਕ। ਪਰ ਹੁਣ ਕਹਿੰਦੇ ਨੇ ਕਈ ਵਾਰ ਐਸਾ ਵੀ ਹੁੰਦਾ ਸੁਭਾਅ ਬਦਲ ਲੈ, ਤੇ ਮੈਂ ਇੱਕ ਅਰਜ਼ ਕਰਾਂ ਹਮੇਸ਼ਾ ਹਾਲਾਤ ਦਾ ਅਸਰ ਜ਼ਿੰਦਾ ਕੌਮ ਤੇ ਪੈਂਦਾ, ਜੀਉਂਦੇ ਮਨੁੱਖ ਤੇ ਪੈਂਦਾ, ਮੁਰਦੇ ਤੇ ਨਹੀਂ, ਮੁਰਦੇ ਤੇ ਨਹੀਂ ਪੈਂਦਾ। ਜਿਸ ਤੇ ਹਾਲਾਤ ਦਾ ਕੋਈ ਅਸਰ ਨਾ ਹੋਵੇ ਉਸਨੂੰ ਅਸੀਂ ਪੱਥਰ ਆਖਨੇ। ਜੀਉਂਦਾ ਮਨੁੱਖ ਜਿਹੜਾ ਉਹ ਹਾਲਾਤ ਦਾ ਅਸਰ ਕਬੂਲ ਕਰੇ, ਜ਼ਰਾ ਜ਼ਿਆਦਾ ਠੰਡੀਆਂ ਹਵਾਵਾਂ ਚੱਲਣ ਪੌਦੇ ਵੀ ਸੁੱਕਣ ਲੱਗ ਪੈਂਦੇ, ਜ਼ਿਆਦਾ ਗਰਮ ਲੋਹਾਂ ਚੱਲਣ ਦਰਖਤਾਂ ਦੇ ਪੱਤਿਆਂ ਤੇ ਵੀ ਅਸਰ ਪੈਂਦੇ। ਹਰ ਕੋਈ ਉਹ ਵਸਤੂ ਜਿਸ ਦੇ ਅੰਦਰ ਜਿੰਨਾ ਕੁ ਜੀਵਨ ਜ਼ਿਆਦਾ ਹੋਵੇ ਓਨਾ ਹੀ ਹਾਲਾਤ ਦਾ ਅਸਰ ਜ਼ਿਆਦਾ ਕਬੂਲਦਾ ਹੈ। ਕਹਿੰਦੇ ਪਾਣੀ ਦੀ ਵੀ ਇਹੋ ਆਦਤ ਹੈ ਤੇ ਸਿੱਖ ਦੀ ਵੀ ਇਹੋ ਆਦਤ ਹੈ। ਪਾਣੀ ਦਾ ਜਮਾਂਦਰੂ ਗੁਣ ਠੰਡਕ, ਸਿੱਖ ਦਾ ਜਮਾਂਦਰੂ ਗੁਣ ਠੰਡਕ ਸ਼ੀਤਲ। ਪਰ ਭਾਈ ਸਾਹਿਬ ਨੇ ਕਿਹੜਾ ਅਜੀਬ ਖਿਆਲ ਦਿੱਤਾ, ਕਹਿੰਦੇ ਨੇ ਦੁਨੀਆਂ ਦੇ ਲੋਕ ਕਿਤੇ ਭੁੱਲ ਨਾ ਜਾਏ, ਕਿਤੇ ਪਾਣੀ ਦੇ ਥੱਲੇ ਅੱਗ ਨਾ ਬਾਲ ਦੇ, ਜੇ ਪਾਣੀ ਦੇ ਥੱਲੇ ਕੋਈ ਅੱਗ ਬਾਲੇਗਾ ਤੇ ਫਿਰ ਪਾਣੀ ਨੇ ਠੰਡਾ ਨਹੀਂ ਰਹਿਣਾ। ਪਾਣੀ ਥੱਲੇ ਕੋਈ ਅੱਗ ਬਾਲੇ ਪਾਣੀ ਗਰਮ ਹੋ ਜਾਂਦਾ। ਭਾਈ ਸਾਹਿਬ ਨੇ ਆਖਿਆ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ, ਪਾਣੀ ਨੂੰ ਧੁੱਪੇ ਵੀ 10 ਮਿੰਟ ਰੱਖ ਦਿਓ ਆਪਣਾ ਸੁਭਾਅ ਬਦਲਦਾ, ਤੱਤਾ ਹੋਣਾ ਸ਼ੁਰੂ ਕਰ ਦਿੰਦਾ। ਤੇ ਜੇ ਪਾਣੀ ਥੱਲੇ ਕੋਈ ਭਾਂਬੜ ਪਾਲ ਦੇ ਅੱਗ ਪਾਲ ਦੇ ਤੇ ਕੁਛ ਦੇਰ ਬਾਅਦ ਆਖੇ ਪਾਣੀ ਤੂੰ ਬੜਾ ਦੋਸ਼ੀ ਹੈ, ਤੂੰ ਗਰਮ ਹੋ ਗਿਆ, ਤੂੰ ਤੇ ਠੰਡਾ ਸੀ, ਉਸਨੂੰ ਪਤਾ ਹੋਣਾ ਚਾਹੀਦਾ ਪਾਣੀ ਦੋਸ਼ੀ ਨਹੀਂ ਅੱਗ ਬਾਲਣ ਵਾਲਾ ਦੋਸ਼ੀ। ਗੁਨਾਹਗਾਰ ਤੇ ਉਹ ਹੈ ਜਿਸਨੇ ਇਸ ਪਾਣੀ ਥੱਲੇ ਅੱਗ ਬਾਲੀ ਹੈ, ਇਹਦਾ ਜਮਾਂਦਰੂ ਸੁਭਾਅ ਤਾਂ ਠੰਡਕ ਸੀ। ਬਲਕਿ ਕਈ ਵਾਰ ਐਸਾ ਹੁੰਦਾ ਜੇ ਅੱਗ ਬਾਲਣ ਵਾਲਾ ਜ਼ਿਆਦਾ ਅੱਗ ਬਾਲਦਾ ਚਲਾ ਜਾਏ, ਜ਼ਿਆਦਾ ਅੱਗ ਬਾਲਦਾ ਚਲਾ ਜਾਏ ਤੇ ਉਹ ਗਰਮੀ ਕਿਸੇ ਜ਼ਿਆਦਾ ਡਿਗਰੀ ਤੱਕ ਵੱਧ ਜਾਏ ਤੇ ਫਿਰ ਪਾਣੀ ਅਗਲਾ ਸੁਭਾਅ ਵੀ ਬਦਲ ਜਾਂਦਾ ਜਿਹੜਾ ਨਿਮਰਤਾ ਵਾਲਾ ਹੁੰਦਾ, ਫਿਰ ਥੱਲੇ ਨੂੰ ਨਹੀਂ ਵਗਦਾ, ਫਿਰ ਭਾਫ ਬਣ ਕੇ ਉੱਪਰ ਨੂੰ ਉੱਡਣਾ ਸ਼ੁਰੂ ਕਰ ਦਿੰਦਾ। ਪਾਣੀ ਫਿਰ ਭਾਫ ਬਣ ਗਿਆ ਤੇ ਭਾਫ ਬਣ ਕੇ ਉੱਪਰ ਉੱਡਦਾ। ਹੁਣ ਕੋਈ ਉਹਨੂੰ ਆਖੇ ਵੀ ਤੇਰਾ ਤੇ ਸੁਭਾਅ ਨੀਵੇਂ ਪਾਸੇ ਤੁਰਨਾ ਸੀ, ਉਹ ਕਹਿੰਦਾ ਮੈਂ ਓਨੀ ਦੇਰ ਨੀਵੇਂ ਪਾਸੇ ਤੁਰਨਾ ਸੀ ਜਿੰਨੀ ਦੇਰ ਮੇਰੇ ਥੱਲੇ ਕਿਸੇ ਨੇ ਅੱਗ ਨਹੀਂ ਸੀ ਬਾਲੀ। ਹੁਣ ਕਿਉਂਕਿ ਅੱਗ ਬਾਲ ਦਿੱਤੀ ਗਈ ਇਸ ਲਈ ਇਹਨੂੰ ਦੋਸ਼ੀ ਨਾ ਠਹਿਰਾ, ਸਿੱਖ ਦਾ ਵੀ ਸੁਭਾਅ ਪਾਣੀ ਵਾਲਾ ਹੈ। ਜੇ ਤੂੰ ਇਹਦੇ ਕੋਲੋਂ ਠੰਡਕ ਮਾਣਨਾ ਚਾਹੁੰਦਾ ਤੇ ਇਹਦੇ ਥੱਲੇ ਅੱਗ ਨਾ ਬਾਲ। ਤੇ ਜੇ ਸਿੱਖ ਦੇ ਥੱਲੇ ਅੱਗ ਬਾਲਣ ਦੀ ਕੋਸ਼ਿਸ਼ ਕਰੇ ਤੇ ਫਿਰ ਇਹਦੇ ਕੋਲੋਂ ਆਸ ਨਾ ਰੱਖੀ ਕਿ ਸਿੱਖ ਠੰਡਾ ਰਹਿ ਜਾਏਗਾ, ਫਿਰ ਇਹ ਗਰਮ ਹੋਏਗਾ, ਇੰਨਾ ਗਰਮ ਹੋਏਗਾ ਵੀ ਫਿਰ ਨੀਵੇਂ ਪਾਸੇ ਵੀ ਨਹੀਂ ਤੁਰੇਗਾ, ਫਿਰ ਭਾਫ ਬਣ ਕੇ ਉੱਪਰ ਉੱਤੇਗਾ। ਮੈਂ ਇੱਕ ਹੋਰ ਵੀ ਅਰਜ਼ ਕਰਾਂ, ਜਦੋਂ ਗਰਮੀ ਡਿਗਰੀ ਤੱਕ ਵੱਧ ਜਾਏ ਤੇ ਫਿਰ ਭਾਫ ਬਣ ਜਾਏ, ਫਿਰ ਉਸ ਭਾਫ ਨੂੰ ਦਬਾਇਆ ਨਹੀਂ ਜਾ ਸਕਦਾ। ਆ ਸੰਸਾਰ ਅੰਦਰ ਜਿਨ੍ਹਾਂ ਨੇ ਬੋਇਲਰ ਵੀ ਬਣਾਏ ਨੇ, ਉਹਨਾਂ ਨੇ ਉੱਪਰ ਇੱਕ ਵਾਲ ਰੱਖ ਦਿੱਤਾ ਤਾਂ ਕਿ ਜੇ ਭਾਫ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਦਬੇਗੀ ਨਹੀਂ, ਜਦੋਂ ਪਾਣੀ ਜ਼ਿਆਦਾ ਗਰਮ ਹੋ ਜਾਏ ਇਹਦੇ ਵਿੱਚੋਂ ਭਾਫ ਨਿਕਲ ਜਾਏ। ਭਾਫ ਦਬਾਇਆ ਕਦੀ ਦਬਦੀ ਨਹੀਂ। ਪਹਿਲੀ ਗਲਤੀ ਪਾਣੀ ਨੂੰ ਗਰਮ ਕਰਨਾ ਤੇ ਦੂਜੀ ਗਲਤੀ ਫਿਰ ਉਹਦੀ ਭਾਫ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ। ਇਸੇ ਤਰ੍ਹਾਂ ਪਹਿਲੀ ਗਲਤੀ ਸਿੱਖ ਨੂੰ ਗਰਮ ਕਰਨਾ ਤੇ ਦੂਜੀ ਗਲਤੀ ਫਿਰ ਸਿੱਖ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ। ਸਿੱਖ ਗਰਮ ਹੋਇਆ ਫਿਰ ਦਬਦਾ ਨਹੀਂ, ਕਿਉਂਕਿ ਸਿੱਖ ਦੀ ਪਰਿਭਾਸ਼ਾ ਹੈ ਪਾਣੀ ਵਾਲੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ, ਭਾਈ ਸਾਹਿਬ ਕਹਿੰਦੇ ਨੇ ਹਾਂ ਜੇ ਤੂੰ ਠੰਡਕ ਮਾਨਣਾ ਚਾਹੁੰਦਾ ਸਿੱਖ ਕੋਲੋਂ ਤਾਂ ਚੰਗੀ ਖੁਸ਼ਕਿਸਮਤੀ ਵਾਲੀ ਗੱਲ ਇਹ ਹੈ ਵੀ ਤੂੰ ਪਾਣੀ ਦੇ ਥੱਲੇ ਅੱਗ ਬਾਲ ਹੀ ਨਾ। ਇਹ ਕਿਹੜੀ ਅਜੀਬ ਗੱਲ ਹੈ, ਜੇ ਕਿ ਥੱਲੇ ਅੱਗ ਬਾਲ ਦੇ ਤੇ ਮੁੜ ਉਸਨੂੰ ਆਖੇ ਹੇ ਪਾਣੀ ਤੂੰ ਪਹਿਲਾਂ ਠੰਡਾ ਹੋ ਮੈਂ ਅੱਗ ਫਿਰ ਬੁਝਾਵਾਂਗਾ, ਪਾਣੀ ਤੂੰ ਪਹਿਲਾਂ ਠੰਡਾ ਹੋ ਮੈਂ ਅੱਗ ਫਿਰ ਬੁਝਾਵਾਂਗਾ। ਦੁਨੀਆਂ ਅੰਦਰ ਐਸੇ ਮਨੁੱਖ ਨੂੰ ਤੁਸੀਂ ਸਿਆਣਾ ਆਖੋਗੇ? ਤੁਸੀਂ ਆਖੋਗੇ ਬੜਾ ਮੂਰਖ ਹੈ, ਅੱਗ ਬਾਲੀ ਚਲਾ ਜਾਂਦਾ ਤੇ ਪਾਣੀ ਨੂੰ ਆਖਦਾ ਤੂੰ ਪਹਿਲਾਂ ਠੰਡਾ ਹੋ ਮੈਂ ਅੱਗ ਫਿਰ ਬੁਝਾਵਾਂਗਾ। ਦੁਨੀਆਂ ਸੰਸਾਰ ਦੀ ਕੋਈ ਸਿਆਣੀ ਹਸਤੀ ਇਸ ਗੱਲ ਨੂੰ ਵਾਜਿਬ ਨਹੀਂ ਸਮਝੇਗੀ, ਉਹ ਆਖੇਗੀ ਇਹ ਤਾਂ ਮੂਰਖ ਪਾਣਾ ਅਜਾਣ ਪਾਣਾ, ਕਦੀ ਐਸਾ ਨਹੀਂ ਹੋਇਆ ਵੀ ਅੱਗ ਫਿਰ ਬੁਝਾਈ ਜਾਏ ਪਾਣੀ ਪਹਿਲਾਂ ਠੰਡਾ ਹੋ ਜਾਏ। ਹੇ ਮੂਰਖ ਨਹੀਂ, ਤੈਨੂੰ ਅੱਗ ਪਹਿਲਾਂ ਬੁਝਾਣੀ ਪਏਗੀ ਪਾਣੀ ਫਿਰ ਠੰਡਾ ਹੋਏਗਾ। ਤੇ ਸਿੱਖ ਦੀ ਵੀ ਆਦਤ ਇਹ ਇਹਨੂੰ ਹੁਣ ਇਹ ਨਾ ਆਖ ਤੂੰ ਪਹਿਲਾਂ ਠੰਡਾ ਹੋ ਜਾ ਮੈਂ ਅੱਗ ਫਿਰ ਬੁਝਾਵਾਂ। ਜੇ ਤੈਨੂੰ ਇਹਦੀ ਠੰਡਕ ਦੀ ਜ਼ਰੂਰਤ ਹੈ, ਜੇ ਤੈਨੂੰ ਇਹਦੀ ਸ਼ੀਤਲਤਾ ਦੀ ਜ਼ਰੂਰਤ ਹੈ, ਤੂੰ ਇਹਦੇ ਥੱਲੇ ਅੱਗ ਕੱਢ ਲੈ ਮਿੰਟ ਵਿੱਚ ਠੰਡਾ ਹੋ ਜਾਏ। ਤੂੰ ਇੱਕ ਗੱਲ ਹੋਰ ਵੀ ਸਮਝ, ਸੰਸਾਰ ਅੰਦਰ ਉਹ ਕੌਮਾਂ ਕਦੀ ਜ਼ਿੰਦਾ ਨਹੀਂ ਰਹਿੰਦੀਆਂ ਜਿਨ੍ਹਾਂ ਕੋਲ ਗਰਮੀ ਔਰ ਠੰਡਕ ਦੋਨੋਂ ਚੀਜ਼ਾਂ ਨਾ ਹੋਣ। ਸ਼ੀਤਲਤਾ ਔਰ ਗਰਮੀ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ। ਭਾਈ ਸਾਹਿਬ ਨੇ ਅੱਗੇ ਜਾ ਕੇ ਖਿਆਲ ਦਿੱਤਾ, ਕਹਿੰਦੇ ਪਾਣੀ ਦਾ ਇੱਕ ਸੁਭਾਅ ਹੋਰ ਦੇਖੀ ਵੀ ਪਾਣੀ ਜੇ ਅੱਗ ਵਾਂਗੂ ਖੋਲ ਜਾਏ, ਪਾਣੀ ਜੇ ਬਹੁਤ ਗਰਮ ਹੋ ਜਾਏ ਉਬਲਣ ਲੱਗ ਪਏ ਭਾਫ ਬਣ ਜਾਏ, ਫਿਰ ਵੀ ਪਾਣੀ ਪੈਟਰੋਲ ਨਹੀਂ ਬਣਦਾ। ਇਹ ਫਰਕ ਹੈ, ਜੇ ਅੱਗ ਵਾਂਗੂ ਉਬਲਦੇ ਹੋਏ ਪਾਣੀ ਨੂੰ ਵੀ ਤੁਸੀਂ ਅੱਗ ਤੇ ਪਾ ਦਿਓ ਤਾਂ ਉਹ ਅੱਗ ਨੂੰ ਬਾਲੇਗਾ ਨਹੀਂ ਪੈਟਰੋਲ ਦੀ ਤਰ੍ਹਾਂ, ਬਲਕਿ ਬੁਝਾਏਗਾ। ਉਬਲਦਾ ਹੋਇਆ ਪਾਣੀ ਵੀ ਅੱਗ ਬਾਲਦਾ ਨਹੀਂ, ਅੱਗ ਬੁਝਾਉਂਦਾ। ਇਸੇ ਤਰ੍ਹਾਂ ਖਿਆਲ ਕਰੀ, ਸਿੱਖ ਦਾ ਇੱਕ ਸੁਭਾਅ ਹੈ ਜੇ ਗਰਮ ਹੋ ਜਾਏ ਜੇ ਉਬਲ ਜਾਏ, ਪਰ ਉਬਲਦਾ ਹੋਇਆ ਵੀ ਇਹ ਜ਼ੁਲਮ ਕਰਦਾ ਨਹੀਂ, ਜ਼ੁਲਮ ਮਿਟਾਉਂਦਾ, ਕਿਉਂਕਿ ਅੱਗ ਜ਼ੁਲਮ ਹੈ। ਜਿੰਨੇ ਵੀ ਸੰਸਾਰ ਤੇ ਜ਼ੁਲਮ ਹੁੰਦੇ ਨੇ ਉਹਨਾਂ ਨੂੰ ਅੱਗ ਦਾ ਰੂਪ ਦਿੱਤਾ ਜਾਂਦਾ। ਮੈਂ ਤੇ ਪਿਛਲੇ ਦਿਨਾਂ ਵਿੱਚ ਇੱਕ ਗੱਲ ਆਖੀ ਸੀ ਵੀ ਇਸ ਹਿੰਦੁਸਤਾਨ ਦੀ ਧਰਤੀ ਵਿੱਚ ਪਾਣੀ ਨੂੰ ਪੂਜਿਆ ਕਿਉਂ ਜਾਂਦਾ? ਇੱਥੇ ਹਰ ਥਾਂ ਤੇ ਹਰ ਕਦਮ ਤੇ ਪਾਣੀ ਦੀ ਪੂਜਾ ਹੁੰਦੀ, ਇੱਥੋਂ ਦਾ ਹਰ ਧਰਮ ਅਸਥਾਨ ਕਿਸੇ ਪਾਣੀ ਦੇ ਕੰਢੇ ਤੇ ਕਿਸੇ ਨਾ ਕਿਸੇ ਰੂਪ ਨਾਲ ਇਹਦੇ ਇਤਿਹਾਸ ਨਾਲ ਪਾਣੀ ਜੁੜਿਆ ਹੋਇਆ, ਔਰ ਇਸ ਧਰਤੀ ਤੇ ਪਾਣੀ ਨੂੰ ਇੰਨਾ ਪੂਜਿਆ ਗਿਆ, ਇੰਨਾ ਸਤਕਾਰਿਆ ਗਿਆ, ਲੋਕ ਗੰਗਾ ਜਮੁਨਾ ਗੋਦਾਵਰੀ ਸੁਰਸਤੀ ਦਾ ਨਾਂ ਲੈ ਕੇ ਮਹਾਨ ਤੀਰਥ ਅਸਥਾਨਾਂ ਦਾ ਜ਼ਿਕਰ ਕਰਦੇ ਨੇ। ਇੱਥੇ ਬਸ ਨਹੀਂ, ਮੈਂ ਜਦੋਂ ਇਤਿਹਾਸ ਦੇ ਵਰਕਿਆਂ ਵੱਲ ਤੱਕਣਾ ਹੈਰਾਨ ਹੋ ਜਾਣਾ, ਬਾਣੀ ਅੰਦਰ ਸਤਰੂ ਨੇ ਸਿਮਰਨ ਨੂੰ ਵੀ ਗੰਗਾ ਦੇ ਜਲ ਵਰਗਾ ਪਵਿੱਤਰ ਰੱਖਿਆ, ਇੰਨੀ ਮਹਾਨਤਾ ਦਿੱਤੀ ਹੈ ਪਾਣੀ ਨੇ। ਇੱਥੇ ਤਾਂ ਧਰਤੀ ਨੇ ਵੀ ਪਾਣੀ ਦੇ ਨਾਮ ਤੋਂ ਆਪਣੇ ਨਾਮ ਨੂੰ ਕਬੂਲਿਆ ਵੀ ਤੂੰ ਮੈਨੂੰ ਫਖਰ ਹੈ ਜੇ ਤੂੰ ਮੈਨੂੰ ਨਾਮ ਪਾਣੀ ਦੇ ਨਾਮ ਨਾਲ ਦੇਵੇਂ। ਅੱਜ ਇਸ ਧਰਤੀ ਤੇ ਪੰਜ ਦਰਿਆ ਵਗੇ, ਧਰਤੀ ਨੇ ਆਖਿਆ ਤੂੰ ਮੇਰਾ ਨਾਮ ਹੋਰ ਕੋਈ ਨਾ ਰੱਖ, ਤੂੰ ਮੇਰਾ ਨਾਮ ਪੰਜ ਆਬ ਰੱਖ ਦੇ, ਕਿਉਂਕਿ ਮੈਂ ਆਪਣੇ ਨਾਮ ਨਾਲ ਪਾਣੀ ਨੂੰ ਸੰਬੰਧਿਤ ਕਰਕੇ ਫਖਰ ਮਹਿਸੂਸ ਕਰਾਂਗਾ। ਜਿਸ ਧਰਤੀ ਦੇ ਟੁਕੜੇ ਤੂੰ ਦੋ ਦਰਿਆ ਵਗੇ, ਉਸ ਧਰਤੀ ਨੇ ਆਖਿਆ ਤੂੰ ਮੇਰਾ ਨਾਂ ਹੋਰ ਕੋਈ ਨਾ ਰੱਖ, ਤੂੰ ਮੇਰਾ ਨਾਂ ਦੋ ਆਬਾ ਰੱਖ ਦੇ, ਕਿਉਂਕਿ ਪਾਣੀ ਦੇ ਨਾਂ ਨਾਲ ਮੈਨੂੰ ਸੰਬੋਧਨ ਕਰੇਗਾ, ਮੈਨੂੰ ਫਖਰ ਮਹਿਸੂਸ ਹੋਵੇਗਾ, ਕਿਉਂਕਿ ਪਾਣੀ ਦਾ ਇੰਨਾ ਸਤਿਕਾਰ ਸੀ ਇਸ ਧਰਤੀ ਤੇ। ਪਰ ਹੁਣ ਦਾ ਇਤਿਹਾਸ ਕੋਈ ਲਿਖੇਗਾ ਤੇ ਕੀ ਲਿਖੇਗਾ? ਇਸ ਇਤਿਹਾਸ ਦੇ ਪੰਨੇ ਤੇ ਕਿਤੇ ਪਾਣੀ ਦਾ ਜ਼ਿਕਰ ਆਏਗਾ? ਬਲਕਿ ਇਸ ਦੇ ਉਲਟ ਅੱਗ ਦਾ ਜ਼ਿਕਰ ਆਏਗਾ। ਇੱਥੇ ਤਾਂ ਪਾਣੀ ਦੇ ਕੰਢੇ, ਜਮਨਾ ਦੇ ਕੰਢੇ ਤੇ ਤੁਹਾਨੂੰ ਫੈਕਟਰੀਆਂ ਤੇ ਮਕਾਨ ਜਲਦੇ ਦਿਸਣਗੇ। ਇੱਥੇ ਤਾਂ ਗੰਗਾ ਦੇ ਕਿਨਾਰੇ ਤੇ ਤੁਹਾਨੂੰ ਲੋਕਾਂ ਦੇ ਤਨ ਤੇ ਮਨ ਜਲਦੇ ਦਿਸਣਗੇ। ਤੇ ਫਿਰ ਉਹ ਪਾਣੀ ਕਿੱਥੇ ਜਾਏਗਾ ਗੰਗਾ ਦਾ? ਉਹ ਪਾਣੀ ਕਿੱਥੇ ਜਾਏਗਾ ਜਮਨਾ ਦਾ? ਜੇ ਜਮਨਾ ਤੇ ਗੰਗਾ ਦੇ ਕਿਨਾਰੇ ਤੇ ਕਿਸੇ ਦਾ ਘਰ ਜਲ ਸਕਦਾ, ਗੰਗਾ ਤੇ ਜਮਨਾ ਦੇ ਕਿਨਾਰੇ ਤੇ ਕਿਸੇ ਦਾ ਤਨ ਜਲ ਸਕਦਾ, ਤੇ ਫਿਰ ਗੰਗਾ ਤੇ ਜਮਨਾ ਦੇ ਪਾਣੀ ਨੂੰ ਕੋਈ ਨਮਸਕਾਰ ਕਿਵੇਂ ਕਰੇਗਾ? ਇਤਿਹਾਸ ਬਦਲ ਜਾਏਗਾ। ਪਰ ਪਾਣੀ ਤਾਂ ਧਰਮ ਦਾ ਚਿੰਨ੍ਹ ਹੈ, ਪਾਣੀ ਪਵਿੱਤਰਤਾ ਦਾ ਚਿੰਨ੍ਹ ਹੈ। ਇਸੇ ਲਈ ਹਰ ਧਰਮ ਅਸਥਾਨ ਪਾਣੀ ਦੇ ਕੰਢੇ ਤੇ ਬਣਾਇਆ ਗਿਆ। ਤੇ ਮੈਂ ਕਰਜ਼ ਕਰਾਂ, ਨਿਰੰਕਾਰ ਨੇ ਗੁਰੂ ਦੇ ਰੂਪ ਵਿੱਚ ਆ ਕੇ ਮਨੁੱਖ ਨੂੰ ਵੀ ਜੇ ਖੜਾ ਕੀਤਾ ਤਾਂ ਪਾਣੀ ਦੇ ਕੰਢੇ ਤੇ ਖੜਾ ਕੀਤਾ ਸਾਡੇ ਗੁਰੂ ਨੇ। ਤਾਂ ਸਿੱਖ ਦੇ ਗੁਰੂ ਨੇ ਆਪਣੀ ਜ਼ਬਾਨੋਂ ਇੱਕ ਗੱਲ ਆਖੀ, ਕਹਿਣ ਲੱਗੇ, ਸਿੱਖਾ ਮੈਂ ਤੈਨੂੰ ਬਾਣੀ ਨਾਲੋਂ, ਨਾਮ ਨਾਲੋਂ ਪਹਿਲਾਂ ਪਾਣੀ ਨਾਲ ਜੋੜਨਾ ਚਾਹੁੰਦਾ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਪਹਿਲਾਂ ਪਾਣੀ ਨਾਲ ਜੁੜ, ਫਿਰ ਪ੍ਰਭੂ ਨੂੰ ਸਿਮਰ। ਆ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਾਓ, ਉੱਥੇ ਕੀ ਦ੍ਰਿਸ਼ ਹੈ? ਪਹਿਲਾਂ ਪਾਣੀ ਤੇ ਉਸ ਪਾਣੀ ਦੇ ਦਰਮਿਆਨ ਵਿੱਚ ਬਾਣੀ। ਜੇ ਤੂੰ ਹਰਿਮੰਦਰ ਸਾਹਿਬ ਪੁੱਜਣਾ ਹੋਵੇ ਤੈਨੂੰ ਪਾਣੀ ਤੋਂ ਲੰਘਣਾ ਪਏ। ਪਾਣੀ ਦਾ ਸਿੱਖ ਦੀ ਜ਼ਿੰਦਗੀ ਨਾਲ ਐਡਾ ਸੰਬੰਧ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਗੱਲ ਸੰਸਾਰ ਦੀ ਚੇਤਾਵਨੀ ਲਈ ਆਖੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜੇ ਸਿੱਖ ਦੀ ਜ਼ਿੰਦਗੀ ਨੂੰ ਸਮਝਣਾ ਚਾਹੁੰਦੇ ਹੋ ਤਾਂ ਪਾਣੀ ਦੇ ਜੀਵਨ ਨੂੰ ਸਮਝ ਲਓ। ਉਹਨੂੰ ਤੱਤਾ ਰੱਖ ਦਿਓ, ਧੁੱਪੇ ਰੱਖ ਦਿਓ, ਉਹਦੇ ਥੱਲੇ ਅੱਗ ਬਾਲੋ, ਉਹ ਉਬਲੇਗਾ, ਗਰਮ ਹੋਵੇਗਾ। ਉਹਦੇ ਥੱਲੇ ਅੱਗ ਕੱਢ ਲਓ, ਉਹ ਠੰਡਾ ਹੋਵੇਗਾ। ਇਹ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ ਸਿੱਖ ਦੇ ਥੱਲੇ ਅੱਗ ਬਾਲ ਕੇ ਇਹਨੂੰ ਗਰਮ ਰੱਖਣਾ ਚਾਹੁੰਦੇ ਹੋ ਜਾਂ ਅੱਗ ਕੱਢ ਕੇ ਇਸਨੂੰ ਠੰਡਾ ਕਰਨਾ ਚਾਹੁੰਦੇ ਹੋ। ਇਹਦੀ ਜ਼ਿੰਦਗੀ ਪਾਣੀ ਵਰਗੀ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਫੈਸਲਾ ਦਿੱਤਾ ਹੈ ਤੇ ਕਹਿੰਦੇ ਨੇ,
ਗੁਰਸਿੱਖੀ ਦੀ ਇਹ ਨਿਸ਼ਾਨੀ, ਗੁਰਸਿੱਖੀ ਦੀ ਇਹ ਨਿਸ਼ਾਨ, ਗੁਰਸਿੱਖੀ ਦੀ ਇਹ ਨਿਸ਼ਾਨੀ।